ਸਾਡੇ ਉੱਤੇ ਰਾਜ ਕਰਨ ਵਾਲੀ ਇਹ ਅੰਗਰੇਜ਼ ਕੌਮ ਕਦੇ ਛੋਟੇ ਜਿਹੇ ਇਲਾਕੇ ਨਾਰਮੰਡੀ ਦੀ ਗੁਲਾਮ ਰਹੀ ਹੈ, ਪਰ ਜਿਸ ਢੰਗ ਨਾਲ ਅਸੀਂ ਗੁਲਾਮ ਹੋਏ ਹਾਂ ਉਹ ਬੜਾ ਅਨੋਖਾ ਹੈ। ਰਾਹੀ ਲੰਘ ਜਾਂਦਾ, ਪੈਰਾਂ ਦੇ ਨਿਸ਼ਾਨ ਪਿੱਛੇ ਛੱਡ ਜਾਂਦਾ, ਹਵਾਵਾਂ ਚੱਲਦੀਆਂ ਨੂੰ ਨਿਸ਼ਾਨ ਮਿਟ ਜਾਂਦੇ। ਕਈ ਵਾਰ ਉਹਨਾਂ ਨਿਸ਼ਾਨਾਂ ਦੀ ਪੂਜਾ ਕਰਨ ਵਾਲੇ ਉਹਨਾਂ ਉੱਤੇ ਮੰਦਿਰ ਉਸਾਰ ਦਿੰਦੇ ਨੇ, ਮੁਨਾਰੇ ਖੜੇ ਕਰ ਦਿੰਦੇ ਨੇ, ਤਾਲਾਬ ਰੱਖ ਦਿੰਦੇ ਤਾਂ ਕਿ ਉਹਨਾਂ ਦੀ ਯਾਦ ਦੇਰ ਤੱਕ ਰਹਿ ਸਕੇ। ਪਰ ਜਦ ਕਦੇ ਦੇਸ਼ਾਂ ਦੇ ਅੰਦਰ ਇਨਕਲਾਬੀ ਝੱਖੜ ਚੁੱਲਦੇ ਨੇ, ਅਸਮਾਨ ਨਾਲ ਖੇਂਦੇ ਮੁਨਾਰੇ ਟਾ ਕੇ ਧਰਤੀ ਤੋਂ ਨੀਵੇਂ ਕਰ ਦਿੱਤੇ ਜਾਂਦੇ, ਪਾਣੀ ਹਾਂਡੇ ਦੀਆਂ ਨੀਹਾਂ ਕੱਢ ਕੇ ਰੇਤ ਨਾਲ ਰੇਤ ਉਡਾ ਦਿੱਤੀ ਜਾਇਆ ਕਰਦੀ। ਆਪ ਅਯੁੱਧਿਆ ਵੇ ਜਾਓ, ਭਗਵਾਨ ਰਾਮ ਚੰਦਰ ਜੀ ਦਾ ਜਨਮ ਸਥਾਨ ਕਿਤੇ ਭਾਲਿਆ ਨਹੀਂ ਮਿਲੇਗਾ। ਕਦੇ ਉਹਨਾਂ ਦੇ ਪੂਜਣ ਵਾਲਿਆਂ ਨੇ ਸ਼ਾਨਦਾਰ ਇਮਾਰਤ ਖੜੀ ਕੀਤੀ ਸੀ, ਮਗਰ ਮੁਗਲਾਂ ਦੇ ਰਾਜ ਦੀ ਇਨਕਲਾਬੀ ਹਨੇਰੀ ਦੇ ਅੰਦਰ ਉਹ ਮੰਦਰ ਢਾ ਕੇ ਮਿੱਟੀ ਨਾਲ ਮਿਲਾ ਦਿੱਤਾ ਗਿਆ। ਉਹਦੇ ਥਾਂ ਇੱਕ ਮਸੀਤ ਖੜੀ ਕਰ ਦਿੱਤੀ ਗਈ ਜੋ ਅਜੇ ਤੱਕ ਮੌਜੂਦ ਖਲੋਤੀ। ਤੰਗ ਦਿਲ ਮੌਲਵੀ ਨੇ ਤਾਂ ਨਾ ਦਿੱਤਾ, ਮਸਜਿਦ ਬਣਾਕਰ ਸ਼ੈਖ ਨੇ ਮਿਸਮਾਰ ਬੁੱਤਖਾਨਾ ਕੀਆ। ਬੜੀ ਵੱਡੀ ਮੱਲ ਮਾਰੀ ਹੈ ਇਸਲਾਮ ਦੇ ਜੋਸ਼ ਵਾਲੇ ਨੇ, ਉਹਨੇ ਮੰਦਰ ਢਾ ਕੇ ਠਾਕਰ ਦੁਆਰਾ ਢਾ ਕੇ ਉੱਥੇ ਮਸੀਤ ਖੜੀ ਕਰ ਦਿੱਤੀ। ਕਿਸੇ ਦਿਲ ਜਲੇ ਨੇ ਹੋਕਾ ਭਰਿਆ, ਮਸਜਿਦ ਬਣਾਕਰ ਸ਼ੈਖ ਨੇ ਮਿਸਮਾਰ ਬੁੱਤਖਾਨਾ ਕੀਆ, ਪਹਿਲੇ ਤੋਂ ਕੁਝ ਰੌਣਕ ਵੀ ਸੀ, ਅਬ ਸਾਫ ਵੀਰਾਨਾ ਕੀਆ, ਸਾਰੇ ਦੇਸ਼ ਵਿੱਚ ਵੀਰਾਨੀਆਂ ਛਾ ਦਿੱਤੀਆਂ ਗਈਆਂ। ਪਰ ਸਵਾਲ ਪੈਦਾ ਹੁੰਦਾ ਹੈ ਕਿ ਭਗਵਾਨ ਰਾਮ ਚੰਦਰ ਜੀ ਦਾ ਜਨਮ ਸਥਾਨ ਢਾ ਕੇ ਮੁਗਲ ਸਰਕਾਰ ਉਹਨਾਂ ਦੀ ਯਾਦ ਲੋਕਾਂ ਦੇ ਦਿਲਾਂ ਵਿੱਚ ਵੀ ਮਿਟਾ ਸਕੀ ਹੈ? ਐਸਾ ਨਹੀਂ ਹੋ ਸਕਿਆ। ਭਗਵਾਨ ਰਾਮ ਚੰਦਰ ਜੀ ਦੇ ਅੱਗੇ ਦੋ ਪੁੱਤਰ ਹੋਏ, ਲਵੂ ਔਰ ਕਸੂ। ਦੁਆ ਨੇ ਆਪਣੇ ਨਾਂ ਤੇ ਦੋ ਸ਼ਹਿਰ ਵਸਾਏ, ਲਾਹੌਰ ਤੇ ਕਸੂਰ, ਜਿਹੜੇ ਅੱਜ ਪਾਕਿਸਤਾਨ ਵਿੱਚ ਚਲੇ ਗਏ। ਇਹਨਾਂ ਦੀ ਔਲਾਦ ਵਿੱਚੋਂ ਢੇਰ ਦੂਰ ਅੱਗੇ ਚੱਲ ਕੇ ਇੱਕ ਚੱਕਰਵਰਤੀ ਮਹਾਰਾਜਾ ਹੋਇਆ, ਜਿਸਨੇ ਭਾਰਤ ਦੇ ਬਹੁਤ ਸਾਰੇ ਹਿੱਸੇ ਉੱਤੇ ਰਾਜ ਕੀਤਾ। ਉਸਨੇ ਕਈ ਵਿਆਹ ਕਰਵਾਏ, ਔਲਾਦ ਕਿਸੇ ਵਿੱਚੋਂ ਨਹੀਂ ਹੋਈ। ਨਜੂਮੀਆਂ ਨੇ ਦੱਸਿਆ, ਕਿਸੇ ਨੀਵੀਂ ਕੁਲ ਦੀ ਇਸਤਰੀ ਨਾਲ ਵਿਆਹ ਕਰਵਾਓ ਤਾਂ ਪੁੱਤਰ ਹੋ ਸਕਦਾ ਹੈ। ਇੱਕ ਧੋਬਣ ਦੀ ਲੜਕੀ ਜਿਸਦਾ ਨਾਮ ਰਜੀਆ ਸੀ, ਮਹਾਰਾਜੇ ਨੇ ਵਿਆਹੀ, ਰਜੀਆ ਵਿੱਚੋਂ ਪੁੱਤਰ ਹੋਇਆ ਜੋ ਪਿਤਾ ਦੇ ਬਾਅਦ ਤਖ਼ਤ ਦਾ ਮਾਲਕ ਬਣਿਆ। ਨਵੇਂ ਮਹਾਰਾਜੇ ਦੀ ਮਾਤਾ ਦਾ ਨਾਮ ਰਜੀਆ ਸੀ, ਇਸ ਵਾਸਤੇ ਲੋਕਾਂ ਵਿੱਚ ਉਹਦਾ ਨਾਮ ਰਜੀਆ ਪੂਤ ਪ੍ਰਸਿੱਧ ਹੋ ਗਿਆ, ਰਜੀਆ ਦਾ ਪੁੱਤਰ। ਜਿਹੜਾ ਸ਼ਬਦ ਵਿਗੜਦਾ ਵਿਗੜਦਾ ਪਿੱਛੋਂ ਰਾਜਪੂਤ ਬਣ ਗਿਆ, ਜਿਹਦੇ ਨਾਂ ਤੇ ਭਾਰਤ ਦਾ ਇੱਕ ਇਲਾਕਾ ਅਜੇ ਤੱਕ ਰਾਜਪੂਤ ਆਨਾ ਖਵਾਉਂਦਾ। ਇੱਥੋਂ ਰਾਜਪੂਤ ਘਰਾਣੇ ਦਾ ਮੁੱਢ ਵੱਜਿਆ। ਰਾਜਪੂਤ ਦੀ ਔਲਾਦ ਵਿੱਚੋਂ ਚੱਲ ਕੇ ਅੱਗੇ ਭੱਟੀ ਰਾਓ ਬੜਾ ਨਾਮਵਰ ਸੂਰਮਾ ਹੋਇਆ, ਜਿਹਨੇ ਆਪਣੇ ਨਾਂ ਉੱਤੇ ਦੋ ਸ਼ਹਿਰ ਵਸਾਏ, ਇੱਕ ਬਠਿੰਡਾ ਅਜੇ ਮੌਜੂਦ ਹੈ, ਦੂਸਰਾ ਪਟਨੇਰ। ਸ਼ਹਿਰ ਉਜੜ ਚੁੱਕਿਆ ਹੈ, ਉਹਦੇ ਕਿਲੇ ਦੇ ਖੰਡਰ ਅਜੇ ਤੱਕ ਮੌਜੂਦ ਹਨ। ਸਟੇਸ਼ਨ ਹਨੂਮਾਨਗੜ੍ਹ ਤੋਂ ਲਗਭਗ 4.5 ਮੀਲ ਦੇ ਕਰੀਬ ਚੜ੍ਹਦੇ ਪਾਸੇ ਤੋਂ ਥੋੜਾ ਜਿਹਾ ਦੱਖਣ ਦੇ ਪਾਸੇ ਕਰਕੇ ਉਹ ਕਿਲਾ ਅਜੇ ਮੌਜੂਦ ਹੈ, ਮੈਂ ਦੇਖ ਕੇ ਆਇਆ। ਇੱਥੋਂ ਭੱਟੀ ਰਾਓ ਇੰਨਾ ਨਾਮਵਰ ਹੋਇਆ, ਇਹਦੀ ਔਲਾਦ ਅੱਗੇ ਭੱਟੀ ਰਾਜਪੂਤ ਅਖਵਾਉਣ ਲੱਗ ਪਈ। ਇੱਥੋਂ ਭੱਟੀ ਰਾਜਪੂਤ ਘਰਾਣੇ ਦਾ ਮੁੱਢ ਵੱਜਿਆ। ਇਸ ਭੱਟੀ ਰਾਜਪੂਤ ਦੀ ਔਲਾਦ ਵਿੱਚੋਂ ਅੱਗੇ ਚੱਲ ਕੇ ਇੱਕ ਰਾਜਾ ਸੱਲ ਹੋਇਆ, ਜਿਸਨੇ ਜੰਮੂ ਦੀਆਂ ਪਹਾੜੀਆਂ ਦੇ ਲਾਗੇ ਇੱਕ ਸ਼ਹਿਰ ਵਸਾਇਆ, ਆਪਣੇ ਨਾਂ ਉੱਤੇ ਨਾਮ ਤਰਿਆ ਸੱਲ ਦਾ ਕੋਟ, ਜਿਹੜਾ ਸ਼ਬਦ ਵਿਗੜਦਾ ਵਿਗੜਦਾ ਪਿੱਛੋਂ ਸਿਆਲਕੋਟ ਬਣ ਗਏ। ਇਸੇ ਸਿਆਲਕੋਟ ਦੇ ਰਹਿਣ ਵਾਲਾ ਰਾਜਾ ਸੱਲ ਦੀ ਔਲਾਦ ਵਿੱਚੋਂ ਅੱਗੇ ਚੱਲ ਕੇ ਰਾਜਾ ਸਾਲ ਬਾਹਨ ਹੋਏ, ਜਿਸਨੂੰ ਆਮ ਲੋਕ ਸਲਵਾਨ ਕਹਿੰਦੇ, ਜਿਹਦੇ ਪੁੱਤਰ ਪੂਰਨ ਭਗਤ ਦੀਆਂ ਕਹਾਣੀਆਂ ਪੰਜਾਬ ਦੇ ਘਰ ਘਰ ਗਾਵੀਆਂ ਜਾਂਦੀਆਂ ਨੇ। ਬਹੁਤੇ ਲੋਕ ਇੰਨਾ ਹੀ ਜਾਣਦੇ ਨੇ ਕਿ ਸਲਵਾਨ ਦੇ ਦੋ ਪੁੱਤਰ ਹੋਏ, ਪੂਰਨ ਤੇ ਰਸਾਲੂ, ਦੋਵੇਂ ਜਤੀ ਰਹੇ, ਇਸ ਵਾਸਤੇ ਬੰਸ ਇੱਥੇ ਮੁੱਕ ਗਈ। ਮਗਰ ਪੁਰਾਣੇ ਪੱਤਰੇ ਖੋਲਣ ਤੋਂ ਪਤਾ ਲੱਗਦਾ ਹੈ ਕਿ ਰਾਜਾ ਸਲਵਾਨ ਦੇ ਪੂਰਨ, ਰਸਾਲੂ, ਰੂਪਾ, ਧਰਮਾ, ਸੁੰਦਰ ਆਦਿਕ 16 ਪੁੱਤਰ ਹੋਏ। ਇਸੇ ਸਲਵਾਨ ਦੀ ਔਲਾਦ ਵਿੱਚੋਂ ਅੱਗੇ ਚੱਲ ਕੇ ਇੱਕ ਰਾਜਾ ਸੁਹੰਦਾ ਹੋਇਆ। ਇਹ ਸੁਭਾਅ ਦਾ ਹੱਦ ਤੋਂ ਜ਼ਿਆਦਾ ਕਮਜ਼ੋਰ ਸੀ। ਇੱਕ ਅਸੂਲ ਦੀ ਗੱਲ ਸਮਝੋ ਲੋ ਮੇਰੀ, ਪਲਵਾਨ ਹੁਕਮਰਾਨ ਮਿਲ ਪਏ ਕੌਮ ਦੀ ਖੁਸ਼ਕਿਸਮਤੀ ਹੋਇਆ ਕਰਦੀ, ਪਰ ਕਮਜ਼ੋਰ ਹੁਕਮਰਾਨ ਕੌਮ ਦੀ ਤਬਾਹੀ ਦਾ ਕਾਰਨ ਬਣਿਆ ਕਰਦੀ। ਰਾਜਾ ਸੁਣਦਾ ਕਮਜ਼ੋਰ ਸੁਭਾਅ ਦਾ, ਸ਼ਰੀਕਾਂ ਨੇ ਹਮਲੇ ਕੀਤੇ, ਉਹਦਾ ਰਾਜਪਾਟ ਖੋਹ ਲਿਆ। ਉਦੋਂ ਸਾਰੇ ਦਾ ਸਾਰਾ ਭਾਰਤ ਛੋਟਿਆਂ ਛੋਟਿਆਂ ਰਜਵਾੜਿਆਂ ਵਿੱਚ ਵੰਡਿਆ ਹੋਇਆ ਸੀ। ਰਾਜਾ ਸੁਣਦਾ ਵੱਡ ਵਡੇਰਿਆਂ ਦੀ ਗੱਦੀ ਖੁਆ ਕੇ ਥਾਂ ਥਾਂ ਭਟਕਦਾ ਭਟਕਦਾ ਪਿੰਡ ਸੈਂਸਰਾ, ਜ਼ਿਲ੍ਹਾ ਅੰਮ੍ਰਿਤਸਰ ਵਿੱਚ ਅਜੇ ਮੌਜੂਦ ਹੈ, ਇੱਥੇ ਆਣ ਕੇ ਸਿਰ ਲੁਕਾਇਆ। ਇੱਥੇ ਕਿਸੇ ਕੱਖਾਂ ਦੀ ਕੁੱਲੀ ਵਿੱਚ ਉਸਦੀ ਰਾਣੀ ਨੇ ਇੱਕ ਲੜਕੇ ਨੂੰ ਜਨਮ ਦਿੱਤਾ। ਮਾਪਿਆਂ ਦੇ ਦਿਲ ਵਿੱਚ ਰੀਝ ਵੀ ਸਾਡਾ ਪੁੱਤਰ ਕਦੇ ਫੇਰ ਰਾਜਾ ਅਕਮਾਉਣ ਯੋਗ ਹੋ ਜਾਏ। ਇਸ ਨਵੇਂ ਪਿੰਡ ਦੇ ਨਾਂ ਉੱਤੇ ਉਸ ਬੱਚੇ ਦਾ ਨਾਮ ਰਾਜਾ ਸੈਂਸਰਾ ਰੱਖਿਆ ਗਿਆ। ਇਹ ਨਵਜਨਮਿਆ ਬੱਚਾ ਜਵਾਨ ਹੋਇਆ, ਇਹ ਹੱਦ ਤੋਂ ਜ਼ਿਆਦਾ ਉਦਮ ਔਰ ਉਤਸ਼ਾਹ ਵਾਲਾ ਹੋਇਆ। ਆਪਣੀ ਹਿੰਮਤ ਨਾਲ ਇਸਨੇ ਆਪਣੀ ਨਵੀਂ ਟੋਲੀ ਖੜੀ ਕਰਕੇ ਇਸ ਨਵੇਂ ਇਲਾਕੇ ਵਿੱਚ ਛੋਟਾ ਜਿਹਾ ਆਪਣਾ ਰਜਵਾੜਾ ਕਾਇਮ ਕਰ ਲਿਆ। ਇਸ ਬਹਾਦਰੀ ਦਾ ਕਾਰਨ ਲੋਕ ਉਸਨੂੰ ਰਾਜਾ ਸਾਹਸੀ ਆਖਣ ਲੱਗਦੇ, ਜਿਸਨੇ ਆਪਣੇ ਨਾਂ ਉੱਤੇ ਇੱਕ ਨਵਾਂ ਨਗਰ ਵਸਾਇਆ, ਜ਼ਿਲ੍ਹਾ ਅੰਮ੍ਰਿਤਸਰ ਵਿੱਚ ਅੱਜ ਵੀ ਮੌਜੂਦ ਹੈ, ਜਿਸਨੂੰ ਲੋਕ ਰਾਜਾ ਸਾਹਸੀ ਕਹਿੰਦੇ। ਅਸਲ ਵਿੱਚ ਰਾਜਾ ਸਾਹਸੀ ਉਚਾਰਨ ਗਲਤ ਹੈ, ਅਨੁਨਾਸਕ ਜਾਂ ਨੱਕ ਵਿੱਚ ਬੋਲਣ ਵਾਲੀ ਕੋਈ ਇਸ ਵਿੱਚ ਲੱਗ ਨਹੀਂ ਹੈ। ਸਹੀ ਸ਼ਬਦ ਹੈ ਰਾਜਾ ਸਾਹਸੀ, ਸਾਹਸ ਕਰਨ ਵਾਲਾ, ਉੱਦਮ ਕਰਨ ਵਾਲਾ, ਹਿੰਮਤ ਕਰਨ ਵਾਲਾ, ਦਲੇਰ ਇਨਸਾਨ। ਮਗਰ ਫਾਰਸੀ ਦਾ ਮਾਕੂਲਾ ਹੈ ਗਲਤ ਉਲਾਮ ਸਹੀ। ਆਮ ਲੋਕ ਸ਼ਬਦ ਨੂੰ ਗਲਤ ਬੋਲਣ ਲੱਗ ਪੈਣ ਤੇ ਉਹ ਹੀ ਸਹੀ ਬਣ ਜਾਂਦਾ ਹੈ। ਇਸ ਵਾਸਤੇ ਅੱਜ ਰਾਜਾ ਸਾਹਸੀ ਹੀ ਪ੍ਰਸਿੱਧ ਹੈ। ਇੱਥੋਂ ਇਸ ਘਰਾਣੇ ਦੀ ਅਲ ਸਾਹਸੀ ਪੈ ਗਈ, ਗੋਤ ਇਹਨਾਂ ਦੀ ਪੱਟੀ ਰਾਜਪੂਤ ਹੈ, ਅਲ ਪੈ ਗਈ ਹੈ ਰਾਜਾ ਸਾਹਸੀ ਦੇ ਨਾਂ ਉੱਤੇ। ਇਨਕਲਾਬ ਦੇ ਦਿਨਾਂ ਵਿੱਚ ਕਈ ਵਾਰ ਇਹ ਘਰਾਣਾ ਉਜੜਿਆ, ਕਈ ਵਾਰ ਵਸਿਆ। ਇਹਦੀ ਇੱਕ ਸ਼ਾਖ ਪਿੰਡ ਸੰਧ ਵਿੱਚ ਵਸੀ, ਜਿਹਨਾਂ ਦੀ ਅਲ ਸੰਧਾ ਵਾਲੀਏ ਪੈ ਗਈ। ਦੂਸਰੀ ਸ਼ਾਖ ਪਿੰਡ ਸੁਕਰਚੱਕ ਵਿੱਚ ਵਸੀ, ਜਿੱਥੋਂ ਉਹਨਾਂ ਦੀ ਅਲ ਸੁਕਰਚੱਕੀਏ ਪੈ ਗਈ। ਸਿੱਖੀ ਨਾਲ ਜਿੱਥੋਂ ਇਹਨਾਂ ਦਾ ਨੇੜ ਹੋਇਆ, ਉਦੋਂ ਇਹ ਘਰਾਣਾ ਗੁਜਰਾਂ ਵਾਲੇ ਵਿੱਚ ਵਸਦਾ ਸੀ। ਇਹ ਦੋਵੇਂ ਸ਼ਾਖਾਂ ਵੱਖ ਨਹੀਂ ਹੋਈਆਂ ਤਾਂ ਸਭ ਤੋਂ ਪਹਿਲਾਂ ਇਹਨਾਂ ਦਾ ਵੱਡਾ ਭਾਈ ਤਖਤ ਮੱਲ ਹੈ ਔਰ ਉਹਦਾ ਪੁੱਤਰ ਭਾਈ ਬੜਾ, ਜੋ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਪੂਰਨ ਸਿੱਖ ਹੈ। ਗਿਆਨੀ ਗਿਆਨ ਸਿੰਘ ਜੀ ਭਾਈ ਬੜਾ ਦਾ ਨਾਮ ਭਾਈ ਭਾਗ ਮੱਲ ਲਿਖਦੇ ਨੇ, ਪਰ ਫਾਰਸੀ ਲਿਖਤਾਂ ਵਿੱਚ ਸਾਰੇ ਭਾਈ ਬੜਾ ਹੀ ਲਿਖਿਆ। ਇਸ ਵਾਸਤੇ ਮੈਂ ਉਹੀ ਪ੍ਰਵਾਨ ਕੀਤਾ। ਭਾਈ ਬੜਾ ਦਾ ਪੁੱਤਰ ਅੱਗੇ ਭਾਈ ਬੁੱਢਾ ਹੋਇਆ, ਕਿਸਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤੋਂ ਅੰਮ੍ਰਿਤ ਛਕਿਆ ਤੇ ਬੁੱਢਾ ਸਿੰਘ ਨਾਮ ਪਿਆ। ਇਹ ਇਸ ਘਰਾਣੇ ਦਾ ਪਹਿਲਾ ਅੰਮ੍ਰਿਤਧਾਰੀ ਸਿੱਖ ਹੈ। ਬਾਬਾ ਪ੍ਰੇਮ ਸਿੰਘ ਖੋਤੀ ਇਹਦਾ ਨਾਮ ਬੁੱਧ ਸਿੰਘ ਲਿਖਦੇ ਹਨ, ਮਗਰ ਮੈਂ ਜੋ ਸਿੱਖ ਰਾਜ ਤੇ ਸ਼ੇਰੇ ਪੰਜਾਬ ਨਾਮੇ ਪੁਸਤਕ ਲਿਖੀ ਹੈ ਉਹਦੇ ਵਿੱਚ ਉਸਦਾ ਨਾਮ ਭਾਈ ਬੁੱਢਾ ਸਿੰਘ ਮੰਨੇ। ਇਹਦਾ ਕਾਰਨ ਜਿੱਥੋਂ ਤੱਕ ਮੇਰਾ ਅੰਦਾਜ਼ਾ ਹੈ, ਬਾਬਾ ਪ੍ਰੇਮ ਸਿੰਘ ਖੋਤੀ ਨੇ ਲਤੀਫ ਦੀ ਹਿਸਟਰੀ ਆਫ ਦਾ ਪੰਜਾਬ ਨੂੰ ਫਾਲੋ ਕੀਤਾ ਹੈ ਸ਼ੁਰੂ ਤੋਂ ਅਖੀਰ ਤੱਕ। ਅੰਗਰੇਜ਼ੀ ਵਿੱਚ ਬੁੱਢਾ ਤੇ ਬੁੱਧਾ ਇੱਕੇ ਤਰ੍ਹਾਂ ਲਿਖਿਆ ਜਾਂਦਾ ਹੈ, ਡੀ ਐਚ ਉਹ ਹੀ ਅੱਖਰ ਹੈ, ਦੋਹੀ ਥਾਈਂ ਵਰਤਿਆ ਜਾਂਦਾ ਹੈ। ਇਸ ਵਾਸਤੇ ਅੰਗਰੇਜ਼ੀ ਤੋਂ ਹੀ ਭੁਲੇਖਾ ਲੱਗ ਸਕਦਾ ਹੈ ਨਾਂ ਦਾ, ਮਗਰ ਫਾਰਸੀ ਵਿੱਚ ਦਾਲ ਔਰ ਡਾਲ ਦੋ ਵੱਖਰੇ ਅੱਖਰ ਨੇ, ਉੱਥੇ ਕੋਈ ਭੁਲੇਖੇ ਵਾਸਤੇ ਥਾਂ ਨਹੀਂ। ਫਾਰਸੀ ਲਿਖਤਾਂ ਵਿੱਚ ਬੁੱਢਾ ਲਿਖਿਆ ਹੈ, ਇਸ ਵਾਸਤੇ ਮੈਂ ਉਸਦਾ ਨਾਮ ਬੁੱਢਾ ਸਿੰਘ ਪ੍ਰਵਾਨ ਕੀਤਾ। ਬੁੱਢਾ ਸਿੰਘ ਦੇ ਅੱਗੇ ਦੋ ਪੁੱਤਰ ਹੋਏ, ਵੱਡਾ ਨੌਦ ਸਿੰਘ, ਛੋਟਾ ਚੰਦਾ ਸਿੰਘ। ਚੰਦਾ ਸਿੰਘ ਦੀ ਔਲਾਦ ਸੰਧਾ ਵਾਲੀ ਸਰਦਾਰ ਬਣੀ, ਜਿਨ੍ਹਾਂ ਦੀ ਬਰਾਂਚ ਇੱਕ ਅਜੇ ਤੱਕ ਰਾਜਾ ਸਾਂਸੀ ਵਿੱਚ ਮੌਜੂਦ ਹੈ। ਵੱਡਾ ਹੈ ਨੌਦ ਸਿੰਘ, ਨੌਦ ਸਿੰਘ ਦਾ ਅੱਗੇ ਚੜ੍ਹ ਸਿੰਘ ਹੋਇਆ, ਚੜ੍ਹ ਸਿੰਘ ਦਾ ਮਹਾਂ ਸਿੰਘ ਹੋਇਆ ਔਰ ਮਹਾਂ ਸਿੰਘ ਦਾ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਹੋਇਆ, ਜਿਸਨੇ ਦੇਸ਼ ਦੀ ਤਕਦੀਰ ਬਦਲ ਦਿੱਤੀ। ਇੱਕ ਵੋ ਹੈ ਜੋ ਬਦਲਤੇ ਹੈ ਜ਼ਮਾਨੇ ਕੇ ਸਾਥ ਸਾਥ, ਮਰਦ ਵੋ ਹੈ ਜੋ ਜ਼ਮਾਨੇ ਕੋ ਬਦਲ ਦੇਤੇ। ਇੱਕ ਵਾਰ ਪੰਡਿਤ ਨਹਿਰੂ ਜੀ ਨੇ ਕਿਹਾ ਸੀ, ਭਾਈ ਬੇਸ਼ਕ ਬਹੁਤ ਵੱਡੇ ਆਦਮੀ ਹਨ, ਮਗਰ ਸਮੇਂ ਅਨੁਸਾਰ ਆਪਣੀ ਰਾਏ ਦੇਣ ਦਾ ਹੱਕ ਤਾਂ ਹਰ ਇੱਕ ਨੂੰ ਹਾਸਲ ਹੈ ਨਾ। ਉਹਨਾਂ ਨੇ ਕਿਹਾ ਸੀ, ਜੇ ਮੁਗਲਾਂ ਦੀ ਤਾਰੀਖ ਭਾਰਤ ਦੀ ਤਾਰੀਖ ਵਿੱਚੋਂ ਕੱਢ ਦਿੱਤੀ ਜਾਏ ਤਾਂ ਭਾਰਤ ਦੀ ਤਾਰੀਖ ਪਿੱਛੇ ਅਧੂਰੀ ਰਹਿ ਜਾਂਦੀ, ਮਗਰ ਮੇਰੀ ਰਾਏ ਹੈ ਜੇ ਸਿੱਖਾਂ ਦਾ ਇਤਿਹਾਸ ਭਾਰਤ ਵਿੱਚੋਂ ਕੱਢ ਦਿੱਤਾ ਜਾਏ ਤੇ ਬਾਕੀ ਰਹਿੰਦਾ ਹੀ ਕੁਝ ਨਹੀਂ, ਕਿਉਂਕਿ ਸਿੱਖਾਂ ਨੇ ਇੱਕ ਨਵਾਂ ਟ੍ਰੈਂਡ, ਇੱਕ ਨਵਾਂ ਰਸਤਾ ਦਿਖਾਇਆ ਹੈ ਔਰ ਭਾਰਤ ਦਾ ਨਾਮ ਜਿਨ੍ਹਾਂ ਸਿੱਖਾਂ ਨੇ ਉੱਚਾ ਕੀਤਾ ਹੈ ਹੋਰ ਕਿਸੇ ਕੌਮ ਨੇ ਨਹੀਂ ਕੀਤਾ, ਇਹਨਾਂ ਸਾਰੀਆਂ ਪੁਰਾਣੀਆਂ ਪਿਰਤਾਂ ਪੁਰਾਣੀਆਂ ਰੀਤਾਂ ਬਦਲ ਦਿੱਤੀਆਂ। ਸ਼ਾਇਦ ਮੈਂ ਅੱਗੇ ਵੀ ਮਿਸਾਲ ਦਿੱਤੀ ਹੋਵੇ, ਸਕੂਲ ਵਿੱਚ ਪੜ੍ਹਾਉਂਦੇ ਸਨ ਕਿ ਤਾਰੀਖ ਆਪਣੇ ਆਪ ਨੂੰ ਦੁਹਰਾਉਂਦੀ ਹੈ, ਤੇ ਮਿਸਾਲ ਦਿੱਤੀ ਜਾਂਦੀ ਸੀ ਕਿ ਜਿੰਨੇ ਵੀ ਹਿੰਦੁਸਤਾਨ ਤੇ ਹਮਲਾਵਰ ਆਉਂਦੇ ਰਹੇ, ਦਰਾ ਖੈਬਰ ਦੇ ਰਸਤੇ ਲਹਿੰਦੇ ਪਾਸੇ ਆਉਂਦੇ ਰਹੇ, ਸਿੱਚੀਨ ਆਏ ਉਸ ਪਾਸਿਓਂ, ਲੋਧੀ ਆਏ ਉਸ ਪਾਸਿਓਂ, ਮੁਗਲ ਆਏ ਉਸ ਪਾਸਿਓਂ, ਦੁਰਾਨੀ ਆਏ ਉਸ ਪਾਸਿਓਂ, ਗਿਲਜ਼ਈ ਆਏ ਉਸ ਪਾਸਿਓਂ, ਤੁਰਕ ਆਏ ਉਸ ਪਾਸਿਓਂ, ਤੇ ਕੋਈ ਮਰਦ ਨਹੀਂ ਜਿਹੜਾ ਉਸਨੂੰ ਉਲਟੇ ਪਾਸੇ ਵੀ ਰਸਤਾ ਦਿਖਾਇਆ ਹੋਵੇ। ਮੈਂ ਰਹਿ ਛੋਟੀ ਜੀ ਕੌਮ ਦੇ ਦੋ ਜਰਨੈਲ ਰਣਜੀਤ ਸਿੰਘ ਔਰ ਹਰੀ ਸਿੰਘ ਨਰੂਆ, ਉਹਨਾਂ ਨੇ ਜੋ ਦਰਵਾਜ਼ਾ ਹਮੇਸ਼ਾ ਵਾਸਤੇ ਬੰਦ ਕਰ ਦਿੱਤਾ ਹੈ, ਉਹ ਦਿਨ ਜਾਏ ਤੇ ਅੱਗ ਦਾ ਆਏ ਮੁੜ ਕੇ ਇਸ ਪਾਸਿਓਂ ਹਮਲਾ ਕਰਨ ਦੀ ਕਿਸੇ ਦੀ ਜ਼ਰੂਰਤ ਨਹੀਂ ਪਈ। ਅੰਗਰੇਜ਼ ਵੀ ਆਏ ਤਾਂ ਚੜ੍ਹਦੇ ਪਾਸਿਓਂ ਆਏ ਨੇ, ਲਹਿੰਦੇ ਪਾਸਿਓਂ ਨਹੀਂ। ਪਾਕਿਸਤਾਨ ਬਣਨ ਦੇ ਬਾਅਦ ਬਲੇਡਸ ਬੜਾ ਪ੍ਰਸਿੱਧ ਅਖਬਾਰ ਹੈ ਬੰਬਈ ਤੋਂ ਨਿਕਲਦਾ, ਜੋ ਉਹਨੇ ਇੱਕ ਰਾਏ ਲਿਖੀ ਸੀ, ਆਵਾਜ਼ ਜ਼ਿਆਦਾ ਹੈ, ਉਹਨੇ ਇੱਕ ਰਾਏ ਲਿਖੀ ਸੀ ਕਿ ਖੁਸ਼ਕਿਸਮਤ ਹੈ ਭਾਰਤ ਜਿਹਦੀ ਹੱਦ ਉੱਤੇ ਜਿਸ ਹੱਦ ਉੱਤੇ ਇਸ ਉੱਤੇ ਹਮਲਾ ਹੋ ਸਕਦਾ ਦੁਸ਼ਮਣ ਵੱਲੋਂ, ਉੱਥੇ ਸਿੱਖ ਵੱਸਦੇ ਨੇ, ਇਸ ਵਾਸਤੇ ਤੈਨੂੰ ਕੋਈ ਖਤਰਾ ਨਹੀਂ। ਔਰ ਪਿਘਰੀ ਪੈਣ ਦੀ ਲੜਾਈ ਵਿੱਚ ਖਾਸ ਕਰਕੇ ਸਿੱਖਾਂ ਨੇ ਸਾਬਤ ਕਰ ਦਿੱਤਾ ਹੈ ਕਿ ਅਸੀਂ ਰਾਗ ਲੈਣਾ ਵੀ ਜਾਣਦੇ ਹਾਂ ਔਰ ਰਾਗ ਲੈ ਕੇ ਸੰਭਾਲਣਾ ਵੀ ਜਾਣਦੇ। ਖੈਰ ਮੇਰਾ ਮਤਲਬ ਕਹਿਣ ਤੋਂ ਇਹ ਸਿੱਖਾਂ ਦੀ ਵਡਿਆਈ ਇਸ ਕੌਮ ਦੀ ਕਿ ਭਾਰਤ ਦੇ ਇਤਿਹਾਸ ਵਿੱਚ ਇਹਨਾਂ ਇੱਕ ਅਜਿਹਾ ਰੋਲ ਅਦਾ ਕੀਤਾ ਹੈ ਜਿਹਦਾ ਮੁਕਾਬਲਾ ਹੋਰ ਕੋਈ ਨਹੀਂ। ਮਗਰ ਅੱਗੇ ਦੇ ਲੈਕਚਰ ਵਿੱਚ ਮੈਂ ਸ਼ੇਰੇ ਪੰਜਾਬ ਦੇ ਗੁਣ ਨਹੀਂ ਬਿਆਨਣੇ, ਮੇਰੀ ਕਹਾਣੀ ਉਸ ਤੋਂ ਪਿੱਛੋਂ ਸ਼ੁਰੂ ਹੁੰਦੀ। ਸ਼ੇਰੇ ਪੰਜਾਬ ਦੀ ਬਿਮਾਰੀ ਪੈਰੋ ਪੈਰ ਵੱਧਦੀ ਚਲੀ ਜਾ ਰਹੀ ਹੈ। ਆਖਰੀ ਵਾਰ ਸ਼ੇਰੇ ਪੰਜਾਬ ਪਾਲਕੀ ਵਿੱਚ ਬਹਿ ਕੇ ਹਜ਼ੂਰੀ ਬਾਗ ਵਿੱਚ ਆਏ, ਆਮ ਦਰਬਾਰ ਹੈ, ਲਾਹੌਰ ਦੇ ਹਜ਼ਾਰਾਂ ਆਦਮੀ ਇਕੱਠੇ ਹਨ, ਹਜ਼ਾਰਾਂ ਆਦਮੀ ਇਕੱਠੇ ਹਨ, ਉਹਦੇ ਵਜ਼ੀਰ ਅਮੀਰ ਜਰਨੈਲ ਉਹ ਯੋਧੇ ਸਾਹਮਣੇ ਮੌਜੂਦ ਹਨ। ਨਿਗਾਹ ਭਰ ਕੇ ਤੱਕਿਆ, ਦਿਲ ਭਰ ਆਇਆ ਤੇ ਕਹਿਣ ਲੱਗੇ, ਮੇਰੇ ਆਪਣਿਓ, ਅੱਜ ਮੈਂ ਤੁਹਾਡੇ ਨਾਲ ਕੁਝ ਜਿਗਰੀ ਗੱਲਾਂ ਕਰਨਾ ਚਾਹੁੰਦਾ। ਬੜੀ ਛੋਟੀ ਜੀ ਗੁੰਝਲ ਜੇ ਬਣੇ ਮਿਲੇ ਰਹੋਗੇ ਬਾਦਸ਼ਾਹ ਬਣੇ ਰਹੋਗੇ, ਪਾੜ ਜਾਓਗੇ ਬਰਬਾਦ ਹੋ ਜਾਓਗੇ। ਤੁਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀਆਂ ਸਾਣ ਲਾਈਆਂ ਔਰ ਬਾਣ ਚਾੜੀਆਂ ਤੇਜ਼ ਤਲਵਾਰਾਂ ਹੋ, ਮਰ ਕੌਮ ਦੇ ਦੁਸ਼ਮਣ ਦੀ ਛਾਤੀ ਵਾਸਤੇ ਕਿਤੇ ਇਹਨਾਂ ਦਾ ਰੁੱਖ ਆਪਣੀਆਂ ਹਿੱਕਾਂ ਵੱਲੇ ਨਾ ਕਰ ਲਿਓ। ਤੁਸੀਂ ਤੇਜ਼ ਤਲਵਾਰਾਂ ਹੋ ਅਣਕ ਭਰੀਆਂ, ਕਿਤੇ ਵੇਖਣਾ ਆਪੋ ਚ ਖੜਕਣਾ ਨਾ, ਤੁਸੀਂ ਤੀਰ ਅਨਿਆਲੇ ਹੋ ਕਿਹਨਾਂ ਜੋਗੇ, ਆਪੋ ਵਿੱਚ ਵੀ ਵੱਜ ਕੇ ਰੜਕਣਾ ਨਾ, ਤੁਸੀਂ ਬਿਗਲੀਆਂ ਹੋ ਖੂਰਮ ਗਤੀ ਦੀਆਂ, ਕਿਤੇ ਆਪਣੇ ਆਪ ਤੇ ਕੜਕਣਾ ਨਾ, ਤੁਸੀਂ ਹੋ ਅੱਗਾਂ ਜੋਸ਼ ਰੋ ਭਰੀਆਂ, ਕਿਤੇ ਆਪਣੇ ਆਪ ਵਿੱਚ ਭੜਕਣਾ ਨਾ। ਗੁੱਡੀ ਮੈਂ ਉਸ ਹੁਕਮ ਦੀ ਡੋਰ ਖਿੱਚੀ, ਉਹਦੀ ਖਿੱਚ ਦਾ ਖਿੱਚਿਆ ਜਾ ਰਿਹਾ ਹਾਂ, ਇਹਨੂੰ ਸਾਂਭ ਕੇ ਦਿਲਾਂ ਵਿੱਚ ਯਾਦ ਰੱਖਣਾ, ਜਾਂਦਾ ਜਾਂਦਾ ਜੋ ਮੈਂ ਸਮਝਾ ਰਿਹਾ ਹਾਂ। ਕਹਿੰਦਾ ਗੁੱਡੀ ਸਿਖਰ ਤੇ ਚਾਰ ਪੰਜਾਬੀਆਂ ਦੀ, ਸੁੱਤੇ ਸ਼ੇਰ ਜਗਾ ਕੇ ਚੱਲਿਆ ਹਾਂ, ਉਹ ਜਿਹੜੇ ਈਨ ਮਨਾਉਂਦੇ ਸੀ ਉਹਨਾਂ ਨੂੰ ਵੀ ਮੈਂ ਅੱਜ ਈਨ ਮਨਾ ਕੇ ਚੱਲਿਆ। ਪੰਜਾਬ ਕੇ ਬੇਲੇ ਸ਼ਾਇਦ ਹੈ, ਗਿਟਮੇ ਹੈ ਲੜਕਰੀ ਧਜੀਏ, ਖਾਗੇ ਦਾ ਰਹਿ ਦੌਰਾਨੇ ਕੀ ਸਲਵਾਰ ਜਾਂ ਉਰਜਾਨੀ ਥੀ। ਸ਼ੇਰੇ ਪੰਜਾਬ ਕਹਿੰਦਾ ਮੈਂ ਇਹ ਕੁਝ ਕਰ ਚੱਲਿਆ, ਗੁੱਡੀ ਸਿਖਰ ਤੇ ਚਾਰ ਪੰਜਾਬੀਆਂ ਦੀ, ਸੁੱਤੇ ਸ਼ੇਰ ਜਗਾ ਕੇ ਚੱਲਿਆ ਹਾਂ, ਉਹ ਜਿਹੜੇ ਈਨ ਮਨਾਉਂਦੇ ਸੀ ਉਹਨਾਂ ਨੂੰ ਵੀ ਮੈਂ ਅੱਜ ਈਨ ਮਨਾ ਕੇ ਚੱਲਿਆ ਹਾਂ। ਪੁਜੀ ਸਰੀ ਜਿਹੜੀ ਮੈਥੋਂ ਵਿੱਤ ਮੂਜਬ ਸੇਵਾ ਟਾਇਰ ਕਮਾ ਕੇ ਚੱਲਿਆ ਹਾਂ। 600 ਸਾਲ ਪਿੱਛੋਂ ਫਿਰ ਪੰਜਾਬ ਅੰਦਰ ਮੈਂ ਸਵੈਰਾਜ ਜਮਾ ਕੇ ਚੱਲਿਆ ਹਾਂ। ਭਾਰਤ ਦੇ ਇਤਿਹਾਸ ਵਿੱਚ ਉਹ ਮਨਹੂਸ ਦਿਹਾੜਾ ਜਿਹਨੇ ਪਾਣੀਪਤ ਦੀ ਪਹਿਲੀ ਲੜਾਈ ਵਿੱਚ ਪ੍ਰਿਥਵੀ ਰਾਜ ਚੌਹਾਨ ਨੇ ਗੌਰੀ ਦੇ ਸਾਹਮਣੇ ਹਥਿਆਰ ਸੁੱਟ ਦਿੱਤੇ ਸਨ। ਗੌਰੀ ਨੇ ਚੌਹਾਨ ਦੀਆਂ ਅੱਖਾਂ ਕੱਢੀਆਂ, ਆਪਣੇ ਦੇਸ਼ ਵਿੱਚ ਲੈ ਜਾ ਕੇ ਕੈਦ ਕਰ ਲਿਆ। ਉਹ ਦਿਨ ਜਾਏ ਤੇ ਸਿੱਖਾਂ ਦਾ ਸਮਾਨਾ ਆਏ, ਵਿਗਲਾ 600 ਸਾਲ ਪੰਜਾਬ ਉੱਤੇ ਓਪਰੇ ਰਾਜ ਕਰਦੇ ਰਹੇ। ਸ਼ੇਰੇ ਪੰਜਾਬ ਕਹਿੰਦਾ, ਪੰਜਾਬੀਓ ਮੈਂ ਤੁਹਾਨੂੰ ਤੁਹਾਡਾ ਰਾਜ ਦੇ ਕੇ ਜਾ ਰਿਹਾ। ਸਹੀ ਅਰਥਾਂ ਵਿੱਚ ਰਣਜੀਤ ਸਿੰਘ ਦੇ ਰਾਜ ਨੂੰ ਸਿੱਖਾਂ ਦਾ ਰਾਜ ਕਹਿਣ ਦੀ ਥਾਂ ਜੇ ਸਮੁੱਚੇ ਤੌਰ ਤੇ ਪੰਜਾਬੀਆਂ ਦਾ ਰਾਜ ਕਿਹਾ ਜਾਏ ਤੇ ਵਧੇਰੇ ਟੁੱਕਦਾ ਹੈ। ਇਹ ਗੱਲ ਦਰੁਸਤ ਹੈ ਕਿ ਸਿੱਖਾਂ ਨੇ ਉਹ ਰਾਜ ਪਾਗ ਆਪਣੇ ਲਹੂ ਨਾਲ ਕਾਇਮ ਕੀਤਾ, ਕਿਸੇ ਦੀ ਮਦਦ ਨਾਲ ਕਾਇਮ ਨਹੀਂ ਕੀਤਾ, ਆਪਣੀ ਹਿੰਮਤ ਨਾਲ ਕੀਤਾ। ਪਰ ਜਿਸ ਵੇਲੇ ਰਾਜ ਸਿੰਘਾਸਨ ਤੇ ਰਣਜੀਤ ਸਿੰਘ ਬੈਠੇ ਆ, ਗ੍ਰੰਥੀ ਸਾਹਿਬ ਜੀ ਨੇ ਅਰਦਾਸ ਕੀਤੀ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੇ ਸਰਬੱਤ ਦਾ ਪਲਾ। ਤਾਂ ਰਣਜੀਤ ਸਿੰਘ ਕਹਿਣ ਲੱਗਾ, ਫਿਰ ਬਾਬਾ ਜੀ ਹੁਣ ਸਰਬੱਤ ਦਾ ਪਲਾ ਅਮਲ ਵਿੱਚ ਲਿਆ ਕੇ ਦਿਖਾਉਣਾ ਪਵੇਗਾ, ਸਾਰੇ ਪੰਜਾਬੀਆਂ ਨੂੰ ਰਾਜ ਵਿੱਚ ਹਿੱਸਾ ਦਿੱਤਾ ਜਾਏਗਾ। ਸਿੱਖਾਂ ਦਾ ਪਹਿਲਾ ਕਮਾਂਡਰ ਇਨ ਚੀਫ ਇੱਕ ਹਿੰਦੂ ਜਰਨੈਲ ਬਣਿਆ ਸੀ। ਮੁਲਤਾਨ ਵਰਗੇ ਸੂਬੇ ਦਾ ਗਵਰਨਰ ਇੱਕ ਹਿੰਦੂ ਹੈ ਸਾਵਣ ਮਲ। ਵਜ਼ੀਰ ਖਾਰਜੀਆ ਮੁਸਲਮਾਨ ਹੈ ਫਕੀਰ ਅਸੀਸੋ ਦੀ। ਤੋਪਖਾਨਾ ਉਸ ਵੇਲੇ ਸਭ ਤੋਂ ਵੱਡੀ ਸ਼ਕਤੀ ਸੀ, ਉਹਦਾ ਆਲਾ ਸੂਬੀ ਮੁਸਲਮਾਨ ਹੈ। ਮੇਰਾ ਮਤਲਬ ਕਹਿਣ ਤੋਂ ਅੱਜ ਸੈਕੂਲਰਿਜ਼ਮ ਦੀ ਦੁਹਾਈ ਦਿੱਤੀ ਜਾ ਰਹੀ ਹੈ, ਪਰ ਮੈਂ ਦਾਅਵੇ ਨਾਲ ਕਹਿ ਸਕਦਾ ਹਾਂ ਕਿ ਸਿੱਖਾਂ ਵਰਗਾ ਸੈਕੂਲਰਿਜ਼ਮ ਅੱਜ ਤੱਕ ਕਦੇ ਕਿਸੇ ਨੇ ਕਾਇਮ ਕਰਕੇ ਦਿਖਾਇਆ ਤੱਕ ਨਹੀਂ ਹੈ। ਖੈਰ, ਉਹ ਦਿਨ ਵੀ ਨੇੜੇ ਆ ਗਿਆ ਜਿਹਨੇ ਕਿਸੇ ਤੋਂ ਨਹੀਂ ਟਲਣਾ। ਸ਼ੇਰੇ ਪੰਜਾਬ ਦੀ ਜ਼ਿੰਦਗੀ ਦਾ ਆਖਰੀ ਤਿਉਹਾਰ ਆ, ਜਿਸ ਵੇਲੇ ਉਹ ਸਾਰੇ ਸੰਸਾਰ ਨੂੰ ਛੱਡ ਕੇ ਕੂਚ ਕਰਨ ਵਾਲੇ ਹਨ। ਉਹ ਦਿਨ ਪੂਰਨਮਾਸ਼ੀ ਸੀ ਜਿਹਦਿਨ ਸ਼ੇਰੇ ਪੰਜਾਬ ਨੇ ਪ੍ਰਾਣ ਤਿਆਗੇ। ਪੂਰਨਮਾਸ਼ੀ ਲੋਕਾਂ ਦੀਆਂ ਰਾਤਾਂ ਵੀ ਚਾਨਣੀਆਂ ਹੁੰਦੀਆਂ ਨੇ, ਸਾਡੇ ਮਾਤਾ ਦਿਨ ਦੀ ਵੀ ਹਨੇਰ ਪੈ ਗਈ। ਵੀਰਵਾਰ ਦਾ ਦਿਨ ਸੀ, 6 ਘੜੀਆਂ ਸੂਰਜ ਖਲੋਤਾ ਸੀ ਅਜੇ। 1500 1896 ਬਿਕਰਮੀ ਮੁਤਾਬਕ 27 ਜੂਨ 1839 ਈਸਵੀ, 58 ਸਾਲ 7 ਮਹੀਨੇ ਤੇ 26 ਦਿਨ ਦੀ ਉਮਰ ਗੁਜ਼ਾਰ ਕੇ ਸ਼ੇਰੇ ਪੰਜਾਬ ਜਾਨ ਫਾਨੀ ਤੋਂ ਰਵਾਨਾ ਹੋ ਗਏ।